जी अपन अपना विरसा विरसे दे दर्शन करने हैं कि किस तरह दा इन्ना अनोखा विचित्र विरसा है अपना। महाराज रणजीत सिंह वेले दा चैप्टर बहुत इंपॉर्टेंट वो आप देख रहे हैं, कल तो शुरू करेंगे। फिर आज जो इन दिनों विच 1590 पंचम पातशाह जी और ने चौथे पातशाह जी ने अमृतसर साहिब जो मशहूर होया ना रामदासपुरा सी चौथे पातशाह जी दे ना ते, पर बाद विच अमृत सरोवर सरोवर दा ना सी अमृत सरोवर ते शहर दा नाम ही अमृतसर ही पक गया। पंजवें पातशाह जी और आप जानते कि सरोवर ते हरिमंदर साहब रचे। उस तो बाद उन्होंने जो अमृतसर तो फिरोजपुर नूं जांदी है सड़क, इहदे ते अमृतसर तो 24 किलोमीटर दूर जिहड़ी सड़क लाहौर तो गोइंदवाल साहब नूं जांदी सी, उस सड़क दे उत्ते सिक्खी दा निशान साहब गड्डना शुरू कीता। लागते पिंडां दी टाब सी वो खरीद के पंजवें पातशाह जी होरां वो खरीदी। उस टाब विच उत्थे जो लड़के पशु माल चारिया करदे सन वो टाब विच नहाउंदे हुंदे सन। महाराज जी होरां ए टाब वाला सारा एरिया खरीद लिया ते उत्थे आसन ला लिया। उन्हां लड़कियां ने कहा कि गुरु जी तुसी इत्थे ना बैठो, ये टाब विच ते असी तरदे हुंदे सां ते साडे नाल दा मुंडा एक डुब के मर गया ते असी उदों तो डर गए हां कि ये ते डूब दिंदी है, तुसी इत्थे ना बैठो। महाराज जी हस के कहंदे असी तरना सिखावांगे, असी तरना सिखावांगे। ते उत्थे 1590 विच सरोवर दी खुदाई शुरू कीती। 6 सालां विच सरोवर दी खुदाई पूरी हो गई। इस सरोवर 999 फुट लम्मा, तकरीबन 1000 फुट ते तकरीबन वर्ग स्क्वेयर शेप दा है। 999 फुट लम्मा ते 990 फुट चौड़ा, सारे संसार विच्चों सब तो वड्डा। इन्हां देशां विच लोग तला आखदे हन, तला जां पूल, सारे संसार विच्चों ये महाराज जी होरां ने वड्डा सरोवर खुदवाया। सरोवर की खुदवाई पूरी होने ते उन्होंने इस नूं पक्का करवाना चाहिया ते विच दरबार साहिब दी इमारत बनानी चाहिए उस पूल दे विच, सरोवर दे विच। ते उन्होंने पक्कियां इट्टां बनाउण वास्ते आवे आखदे सन, छोटे पट्ठे ही हुंदे सी पर छोटे म्यार विच, छोटे साइज विच ਉਹ ਲਵਾਏ ਤਾਂ ਕਿ ਸਾਰਾ ਸਰੋਵਰ ਪੱਕਾ ਕੀਤਾ ਜਾ ਸਕੇ ਅਤੇ ਵਿੱਚ ਦਰਬਾਰ ਸਾਹਿਬ ਦੀ ਬਿਲਡਿੰਗ ਪੱਕੀ ਬਣਾਈ ਜਾ ਸਕੇ। ਉਹਨਾਂ ਦਿਨਾਂ ਵਿੱਚ ਇਸ ਏਰੀਏ ਦੇ ਸੂਬੇਦਾਰ ਦਾ ਨਾਂ ਨੂਰਦੀਨ ਸੀ। ਨੂਰਦੀਨ ਦੇ ਲੜਕੇ ਦਾ ਨਾਂ ਅਮੀਰਦੀਨ। ਅਮੀਰਦੀਨ ਨੇ ਕੀ ਕੀਤਾ ਕਿ ਇਸ ਜਗ੍ਹਾ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਆਪਣੀ ਸਰਾਂ ਅਤੇ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਉਹ ਜ਼ਬਰਦਸਤੀ ਸਾਰੀਆਂ ਇੱਟਾਂ ਜੋ ਆਵਿਆਂ 'ਤੇ ਮਹਾਰਾਜ ਜੀ ਉਹਨਾਂ ਪਕਵਾਈਆਂ ਸਨ ਉਹ ਜ਼ਬਰਦਸਤੀ ਸਾਰੀਆਂ ਇੱਟਾਂ ਲੈ ਗਿਆ ਅਤੇ ਆਪਣੀ ਸਰਾਂ ਅਤੇ ਮਕਾਨ ਬਣਵਾਏ। ਮਹਾਰਾਜ ਜੀ ਉਹਨਾਂ ਨੇ ਆਵੇ ਬੰਦ ਕਰਾ ਦਿੱਤੇ, ਕੰਮ ਰੁਕ ਗਿਆ। ਉਸ ਤੋਂ ਬਾਅਦ ਛੇਤੀ ਹੀ ਉਹਨਾਂ ਨੇ ਲਾਹੌਰ ਜਾ ਕੇ ਸ਼ਹਾਦਤ ਦੇ ਕੇ ਅਤੇ ਜੋਤ ਛੇਵੇਂ ਜਾਮੇ ਵਿੱਚ ਟਿਕਾ ਦਿੱਤੀ। ਫਿਰ ਮਹਾਰਾਜ ਜੀ ਛੇਵੀਂ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ, ਫਿਰ ਉੱਧਰ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਉੱਧਰ ਰਹੇ। ਇਹ ਕੰਮ ਇਸੇ ਤਰ੍ਹਾਂ ਰੁਕਿਆ ਰਿਹਾ। ਮਿਸਲਾਂ ਦੇ ਵੇਲੇ ਫਿਰ ਜਦੋਂ ਮਿਸਲਾਂ ਦਾ ਟਾਈਮ ਆਇਆ 18ਵੀਂ ਸਦੀ ਦਾ ਅੰਤ ਜਹਿ ਚ, ਉਦੋਂ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਇੱਕ ਜਥੇਦਾਰ ਸਰਦਾਰ ਬੁੱਧ ਸਿੰਘ ਨੇ ਉਹ ਅਮੀਰਦੀਨ ਦੀ ਜੋ ਸਰਾਂ ਅਤੇ ਮਕਾਨ ਸਨ ਉਹ ਸਾਰੇ ਢਾ ਕੇ ਉਹਨਾਂ ਇੱਟਾਂ ਨਾਲ ਹੀ ਸਰੋਵਰ ਦੀਆਂ 2 ਬਾਹੀਆਂ ਪੱਕੀਆਂ ਕੀਤੀ। ਫਿਰ ਉਸ ਤੋਂ ਬਾਅਦ 1824 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਾਕੀ ਸਾਰਾ ਸਰੋਵਰ ਪੱਕਾ ਕਰਵਾਇਆ ਅਤੇ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਬਣਵਾਈ, ਜੋ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। ਅਤੇ ਜਦੋਂ ਮਹਾਰਾਜ ਜੀ ਉਹਨਾਂ ਬਚਨ ਕੀਤੇ ਕਿ ਅਸੀਂ ਤਰਨਾ ਸਿਖਾਵਾਂਗੇ ਅਤੇ ਨਾਲ ਹੀ ਲੋਕ ਕਹਿਣ ਲੱਗ ਪਏ ਕਿ ਉਹ ਤਾਰਨ ਵਾਲੇ ਆਏ ਹਨ, ਤਾਰਨ ਵਾਲੇ, ਅਤੇ ਇਸ ਜਗ੍ਹਾ ਦਾ ਨਾਂ ਤਰਨ ਤਾਰਨ ਪੈ ਗਿਆ। ਆਪਣੀ ਸਾਰੀ ਹਿਸਟਰੀ ਇੰਨੀ ਆਪਾਂ ਸਾਰੀ ਵਿਚਾਰਨੀ ਹੈ ਜੀ ਬਹੁਤ, ਅਤੇ ਆਪਣੇ ਬੱਚਿਆਂ ਨੂੰ ਦੱਸਣੀ ਹੈ। ਜਦੋਂ ਆਪਾਂ ਹਿੰਦੁਸਤਾਨ ਜਾਇਆ ਕਰਨਾ ਹੈ ਤਾਂ ਸਾਰੇ ਉਹਨਾਂ ਮਹਾਂਪਾਵਨ ਅਸਥਾਨਾਂ ਦੇ ਦਰਸ਼ਨ ਕਰਨੇ ਜਿੱਥੇ ਜਿੱਥੇ ਮਹਾਰਾਜ ਜੀ ਹੋਰਾਂ ਚਰਨ ਪਾਏ, ਅਤੇ ਨਾਲ ਸਾਰੀ ਆਪਾਂ ਨੂੰ ਉਹਦੀ ਹਿਸਟਰੀ ਦਾ ਪਤਾ ਹੋਣਾ ਚਾਹੀਦਾ। ਜੇ ਆਪਾਂ ਆਪਣਾ ਵਿਰਸਾ ਦੇਖ ਰਹੇ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਪਿਛਲੀ ਵਾਰ ਜੋ ਆਪਾਂ ਦੇਖਿਆ ਸੀ ਕਿ ਅੰਗਰੇਜ਼ਾਂ ਨਾਲ ਸੰਧੀ ਹੁੰਦੀ ਹੈ, ਸਾਰੇ ਹਿੰਦੁਸਤਾਨ ਅਤੇ ਦਿੱਲੀ ਤੱਕ ਅੰਗਰੇਜ਼ਾਂ ਦਾ ਕਬਜ਼ਾ ਹੈ, ਸਿੱਖ 1790 ਵਿੱਚ ਦਿੱਲੀ ਨੂੰ ਫਤਿਹ ਕਰਕੇ ਜਿੱਤ ਕੇ ਉੱਥੇ ਸਾਰੇ ਗੁਰਦੁਆਰਾ ਸਾਹਿਬ ਬਣਾ ਕੇ ਜਿੱਥੇ ਜਿੱਥੇ ਪਹਿਲੀ, ਛੇਵੀਂ ਅਤੇ 8ਵੀਂ, 9ਵੀਂ, 10ਵੀਂ ਪਾਤਸ਼ਾਹ ਜੀ ਦੇ ਚਰਨ ਪਏ ਸਨ, ਫਿਰ ਵਾਪਸ ਪੰਜਾਬ ਆ ਜਾਂਦੇ। 30,000 ਫੌਜ ਖਾਲਸਾ ਫੌਜ ਨੇ ਦਿੱਲੀ 'ਤੇ ਅਟੈਕ ਕੀਤਾ ਸੀ ਔਰ ਜਿਸ ਜਗ੍ਹਾ 'ਤੇ ਦਿੱਲੀ ਫਤਿਹ ਕਰਕੇ ਇਹ ਫੌਜ ਜਿਸ ਜਗ੍ਹਾ 'ਤੇ ਛਾਉਣੀ ਲਾ ਕੇ ਬੈਠੀ ਰਹੀ ਉਸ ਜਗ੍ਹਾ ਦਾ ਨਾਂ 30,000 ਹੀ ਪੈ ਗਿਆ। ਅੱਜ ਵੀ ਦਿੱਲੀ ਵਿੱਚ ਉਸ ਜਗ੍ਹਾ ਨੂੰ 30,000 ਹੀ ਆਖਦੇ ਆ। 30,000 ਮਹਾਰਾਜਾ ਰਣਜੀਤ ਸਿੰਘ ਦਾ ਅਫਗਾਨਿਸਤਾਨ ਦੀ ਪੂਰਬੀ ਹੱਦ ਤੋਂ ਸ਼ੁਰੂ ਹੋ ਕੇ ਅੱਜ ਦਾ ਸਾਰਾ ਪਾਕਿਸਤਾਨ, ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼ ਇੰਨਾ ਵੱਡਾ ਰਾਜ ਹੋ ਗਿਆ ਹੈ। 28 ਸਾਲ ਦੀ ਸਿਰਫ ਉਮਰ ਹੈ ਔਰ ਸਤਲੁਜ ਤੋਂ ਲੈ ਕੇ ਦਿੱਲੀ ਤੱਕ ਜਿੰਨੀਆਂ ਰਿਆਸਤਾਂ ਹਨ ਉਹਨਾਂ ਕੋਲੋਂ ਮਹਾਰਾਜਾ ਰਣਜੀਤ ਸਿੰਘ ਮਾਲੀਆ ਅਗਰਾਉਂਦਾ ਹੈ। ਇਹ ਰਿਆਸਤਾਂ ਦੇ ਰਾਜੇ ਅੰਗਰੇਜ਼ਾਂ ਨਾਲ ਮਿਲ ਜਾਂਦੇ ਹਨ ਸਤਲੁਜ ਤੋਂ ਪਾਰ ਦੇ ਅਤੇ ਉਹਨਾਂ ਨੂੰ ਆਖਦੇ ਹਨ ਕਿ ਸਾਡੀ ਰੱਖਿਆ ਕਰੋ। ਅੰਗਰੇਜ਼ਾਂ ਲਈ ਬਹੁਤ ਵਧੀਆ ਮੌਕਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਪਾਸਿਓਂ ਰੋਕਣ ਦਾ। ਉਹਨਾਂ ਨੇ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਕਿ ਤੁਸੀਂ ਸਤਲੁਜ ਤੋਂ ਪਾਰ ਨਾ ਦਖਲ ਦਿਓ ਕਿਉਂਕਿ ਰਾਜੇ ਸਾਡੀ ਰੱਖਿਆ, ਸਾਡੀ ਸੁਰੱਖਿਆ ਅੰਦਰ ਆ ਗਏ ਹਨ ਅਤੇ ਸਾਡੀ ਮਲਕੀਅਤ ਹੈ ਹੁਣ ਸਤਲੁਜ ਤੱਕ। ਰਣਜੀਤ ਸਿੰਘ ਫਿਰ ਵੀ ਉਹਨਾਂ ਕੋਲੋਂ ਮਾਲੀਆ ਅਗਰਾਉਂਦਾ ਰਿਹਾ। ਜਿਹੜਾ ਕੋਈ ਮਾਲੀਆ ਨਹੀਂ ਸੀ ਦਿੰਦਾ ਉਸ ਕੋਲੋਂ ਜ਼ਬਰਦਸਤੀ ਲਿਆ ਜਾਂਦਾ ਸੀ। ਅੰਗਰੇਜ਼ਾਂ ਨੇ ਫਿਰ ਬਹੁਤ ਸਖਤ ਚਿੱਠੀ ਮਹਾਰਾਜਾ ਰਣਜੀਤ ਸਿੰਘ ਨੂੰ ਲਿਖੀ। ਪ੍ਰੈਸ਼ਰ ਪਾਇਆ ਗਿਆ ਕਿ ਜੇ ਤੁਸੀਂ ਨਾ ਰੁਕੇ ਤਾਂ ਫਿਰ ਅਸੀਂ ਕਾਰਵਾਈ ਕਰਾਂਗੇ, ਫੌਜੀ ਕਾਰਵਾਈ। ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਸੀ ਟੱਕਰ ਲੈਣਾ ਅੰਗਰੇਜ਼ਾਂ ਨਾਲ, ਪਰ ਵਿਦੇਸ਼ ਮੰਤਰੀ ਉਹਨਾਂ ਦੇ ਜਿਹੜੇ ਫਕੀਰ ਅਜ਼ੀਜ਼ੁੱਦੀਨ, ਉਹਨਾਂ ਨੇ ਰੋਕ ਦਿੱਤਾ। ਕਾਰਨ ਇਹ ਸੀ ਕਿ ਅਜੇ 9 ਸਾਲ ਹੋਏ ਹਨ ਮਹਾਰਾਜਾ ਰਣਜੀਤ ਸਿੰਘ ਨੂੰ। 19 ਸਾਲ ਦੀ ਉਮਰ ਵਿੱਚ ਮਹਾਰਾਜਾ ਬਣੇ ਲਾਹੌਰ 'ਤੇ ਕਬਜ਼ਾ ਕਰਕੇ। ਹੁਣ 28 ਸਾਲ ਦੀ ਉਮਰ ਹੈ, ਬਹੁਤ ਵੱਡਾ ਰਾਜ ਹੈ ਅਤੇ ਜੇ ਇੱਧਰ ਅੰਗਰੇਜ਼ਾਂ ਨਾਲ ਟੱਕਰ ਲਈ ਜਾਂਦੀ ਹੈ ਤਾਂ ਅਫਗਾਨਿਸਤਾਨ ਦੇ ਸਰਹੱਦ ਤੋਂ ਫੌਜਾਂ ਹਟਾਉਣੀਆਂ ਪੈਣਗੀਆਂ। ਉੱਧਰੋਂ ਅਫਗਾਨਾਂ ਦਾ ਹਮਲਾ ਹੋ ਸਕਦਾ ਹੈ, ਇੱਧਰੋਂ ਅੰਗਰੇਜ਼ਾਂ ਨਾਲ ਟੱਕਰ। ਕੁਝ ਸਰਦਾਰਾਂ ਦਾ ਖਿਆਲ ਸੀ ਕਿ ਟੱਕਰ ਲੈਣੀ ਚਾਹੀਦੀ ਹੈ, ਪਰ ਬਹੁਤਿਆਂ ਦਾ ਕਿ ਆਪਾਂ, ਰਣਜੀਤ ਸਿੰਘ ਨੇ ਵੀ ਕਿਹਾ ਕਿ ਆਪਾਂ ਟੱਕਰ ਲੈ ਕੇ ਅੰਗਰੇਜ਼ਾਂ ਕੋਲੋਂ ਅੱਧਾ ਹਿੰਦੁਸਤਾਨ ਜਿੱਤ ਸਕਦੇ ਹਾਂ, ਖੋ ਸਕਦੇ ਹਾਂ, ਪਰ ਸਿਰਫ ਉਹ ਏਰੀਆ ਫੌਜ ਨਾਲ ਖੋ ਲੈਣਾ ਕਾਫੀ ਨਹੀਂ। ਉਸ ਤੋਂ ਬਾਅਦ ਇੰਨੇ ਵੱਡੇ ਏਰੀਏ 'ਤੇ ਰਾਜ ਕਿਸ ਤਰ੍ਹਾਂ ਕਰਨਾ ਹੈ, ਇੰਨੇ ਵੱਡੇ ਏਰੀਏ ਲਈ ਕਿੰਨੀ ਫੌਜ ਚਾਹੀਦੀ ਹੈ ਸਾਰੀਆਂ ਸਰਹੱਦਾਂ 'ਤੇ। ਇੱਕ ਵਾਰ ਆਪਾਂ ਉਹਨਾਂ ਕੋਲੋਂ ਖੋ ਲਵਾਂਗੇ ਪਰ ਫਿਰ ਮੁੜ ਕੇ ਆਪਣਾ ਨੁਕਸਾਨ ਹੋ ਸਕਦਾ ਹੈ। ਬਹੁਤ ਲੰਮੀ ਕਸ਼ਮਕਸ਼ ਤੋਂ ਬਾਅਦ ਸੰਧੀ ਦਾ ਫੈਸਲਾ ਹੋਇਆ। ਅੰਗਰੇਜ਼ਾਂ ਨੇ ਸੁਝਾਅ ਦਿੱਤਾ ਕਿ ਅੰਮ੍ਰਿਤਸਰ ਵਿੱਚ ਸਾਈਨ ਕੀਤੇ ਜਾਣ। ਉਹ ਜਾਣਦੇ ਸਨ ਕਿ ਜੇ ਅੰਮ੍ਰਿਤਸਰ ਵਿੱਚ ਸੰਧੀ 'ਤੇ ਸਾਈਨ ਕਰਨਗੇ ਤਾਂ ਉਹ ਸੰਧੀ ਦੀ ਉਲੰਘਣਾ ਨਹੀਂ ਕਰਨਗੇ ਕਿਉਂਕਿ ਅੰਮ੍ਰਿਤਸਰ ਵਿੱਚ ਇਹ ਸੰਧੀ ਹੋਈ 21 ਮਈ 1809 ਨੂੰ। ਸੰਧੀ ਦੇ ਤਿੰਨ ਮੇਨ ਪੁਆਇੰਟਸ ਸਨ। ਪਹਿਲੀ ਗੱਲ ਕਿ ਅੰਗਰੇਜ਼ ਸਤਲੁਜ ਤੋਂ ਪਾਰ ਆਪਣਾ ਬਿਲਕੁਲ ਦਖਲ ਨਹੀਂ ਦੇਣਗੇ ਅਤੇ ਮਹਾਰਾਜਾ ਰਣਜੀਤ ਸਿੰਘ ਵੀ ਸਤਲੁਜ ਤੋਂ ਪਾਰ ਦਿੱਲੀ ਵਾਲੇ ਪਾਸੇ ਆਪਣਾ ਕੋਈ ਦਖਲ ਅੰਦਾਜ਼ ਨਾ ਦੇਵੇ। ਦੂਸਰੀ ਗੱਲ, ਡਰਦੇ ਸਨ ਉਹ ਕਿਉਂਕਿ ਜਿਸ ਤਰ੍ਹਾਂ ਖਾਲਸਾ ਫੌਜ ਚਾਰ ਚੁਫੇਰੇ ਜਿੱਤਾਂ ਜਿੱਤ ਰਹੀ ਸੀ। ਦੂਸਰੀ ਸ਼ਰਤ ਰੱਖੀ ਅੰਗਰੇਜ਼ਾਂ ਨੇ ਕਿ ਸਰਕਾਰ ਖਾਲਸਾ ਸਤਲੁਜ 'ਤੇ ਥੋੜ੍ਹੀ ਤੋਂ ਥੋੜ੍ਹੀ ਫੌਜ ਰੱਖੇਗੀ। ਉਹਨਾਂ ਨੂੰ ਡਰ ਸੀ ਕਿ ਜ਼ਿਆਦਾ ਫੌਜ ਹੋਵੇ ਤਾਂ ਹਮਲਾ ਕਰ ਸਕਦੇ। ਤੀਸਰੀ ਸ਼ਰਤ ਕਿ ਹੁਣ ਦੀ ਅੰਗਰੇਜ਼ ਸਰਕਾਰ ਅਤੇ ਖਾਲਸਾ ਸਰਕਾਰ ਦੇ ਵਾਰਸ ਵੀ ਇਸ ਸੰਧੀ ਨੂੰ ਰਿਸਪੈਕਟ ਕਰਨਗੇ, ਇਸ ਸੰਧੀ ਨੂੰ ਕਬੂਲਣਗੇ। ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ਤੋਂ ਬਾਅਦ ਬਹੁਤ ਉਦਾਸ ਹੋਏ। ਅਕਾਲੀ ਫੂਲਾ ਸਿੰਘ ਅਤੇ ਖਾਸ ਕਰਕੇ ਅਕਾਲੀ ਫੂਲਾ ਸਿੰਘ ਔਰ ਇੱਕ ਮਹਾਰਾਜੇ ਦੇ ਬਹੁਤ ਵੱਡਾ ਜਰਨੈਲ ਸੀ ਦੀਵਾਨ ਮੋਹਕਮ ਚੰਦ, ਬਹੁਤ ਬਹਾਦਰ ਜਰਨੈਲ, ਇਹ ਆਖਦੇ ਸਨ ਮਹਾਰਾਜੇ ਨੂੰ ਕਿ ਤੂੰ ਇਹ ਸੰਧੀ ਪਾੜ ਦੇ ਅਤੇ ਆਪਾਂ ਅੰਗਰੇਜ਼ਾਂ ਨਾਲ ਟੱਕਰ ਲਈਏ। ਬਹੁਤ ਮੁਸ਼ਕਲ ਫੈਸਲਾ ਸੀ, ਅਖੀਰ ਲੰਮੀ ਸੋਚ ਵਿਚਾਰ ਤੋਂ ਬਾਅਦ ਸੰਧੀ ਅਪਣਾਈ ਗਈ। ਦੀਵਾਨ ਮੋਹਕਮ ਚੰਦ ਇੰਨਾ ਉਤਾਵਲਾ ਸੀ ਅੰਗਰੇਜ਼ਾਂ ਨਾਲ ਟੱਕਰ ਲੈਣ ਦਾ ਕਿ ਉਹਨੇ ਮਹਾਰਾਜੇ ਤੋਂ ਇਹ ਮੰਗ ਲਿਆ ਕਿ ਮੈਨੂੰ ਪੂਰਬੀ ਸਰਹੱਦ ਜੋ ਹੈ ਸਤਲੁਜ ਦੀ, ਮੈਨੂੰ ਇਹ ਸਰਹੱਦ 'ਤੇ ਬਿਠਾਇਆ ਜਾਵੇ, ਇਸ ਸਰਹੱਦ ਦੀ ਮੈਂ ਰਾਖੀ ਕਰੂੰ। ਮਹਾਰਾਜੇ ਨੇ ਉਸ ਦੀ ਬੇਨਤੀ ਮੰਨ ਲਈ। ਦੀਵਾਨ ਮੋਹਕਮ ਚੰਦ ਜੋ ਫਲੌਰ ਵਿੱਚ ਕਿਲ੍ਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਵੱਜਦਾ ਹੈ, ਇਹ ਕਿਲ੍ਹਾ ਵੀ ਦੀਵਾਨ ਮੋਹਕਮ ਚੰਦ ਨੇ ਬਣਵਾਇਆ ਸੀ। ਭਾਵੇਂ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਦੇ, ਹਾਂਜੀ, ਇੱਕ ਲਾਹੌਰ ਦੇ ਕਿਲ੍ਹੇ ਤੋਂ ਬਿਨਾਂ ਇਹ ਬਹੁਤ ਮਜ਼ਬੂਤ ਕਿਲ੍ਹਾ ਬਣਿਆ ਹੋਇਆ ਹੈ। ਇਸ ਸੰਧੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਹੁਤ ਉਦਾਸ ਹੋਇਆ, ਪਰ ਨਾਲ ਹੀ ਉਸਨੇ ਸੋਚਿਆ ਕਿ 9 ਸਾਲ ਵਿੱਚ ਜੋ ਕੁਛ ਬਣਾਇਆ ਹੈ ਇਹ ਹੋਮੇ ਵਿੱਚ ਆ ਕੇ ਗੁਆ ਨਹੀਂ ਲੈਣਾ ਚਾਹੀਦਾ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਰਿਹਾ ਉਨਾ ਚਿਰ ਅੰਗਰੇਜ਼ਾਂ ਨੇ ਇੱਧਰ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਵਿੱਚੋਂ ਖਰੀਦ ਕੇ ਉਹ ਆਪਾਂ ਦੇਖਾਂਗੇ। ਹਾਂਜੀ, ਇਸ ਤੋਂ ਬਾਅਦ ਹੁਣ ਮਹਾਰਾਜੇ ਦਾ ਧਿਆਨ ਸਤਲੁਜ ਤੋਂ ਪੱਛਮ ਵੱਲ ਨੂੰ ਹੈ। ਫਿਰ ਉਸਨੇ ਪੇਸ਼ਾਵਰ 'ਤੇ ਹਮਲਾ ਕਰਕੇ ਖਾਲਸਾ ਫੌਜ ਨੇ ਪੇਸ਼ਾਵਰ ਫਤਿਹ ਕੀਤਾ ਅਤੇ ਪੰਜਾਬ ਰਾਜ ਵਿੱਚ ਮਿਲਾ ਲਿਆ। ਅਫਗਾਨਿਸਤਾਨ ਦਾ ਬਾਦਸ਼ਾਹ ਦੋਸਤ ਮੁਹੰਮਦ ਉਸ ਦਾ ਨਾਂ ਸੀ ਉਸ ਵੇਲੇ। ਉਸਨੂੰ ਇਹ ਬਿਲਕੁਲ ਪ੍ਰਵਾਨ ਨਹੀਂ ਸੀ ਕਿ ਉਸਦੇ ਰਾਜ ਵਿੱਚ ਪੇਸ਼ਾਵਰ ਅਫਗਾਨਿਸਤਾਨ ਵਿੱਚ ਪੈਂਦਾ ਹੈ ਕਿ ਸਿੱਖ ਫੌਜਾਂ ਇਸ 'ਤੇ ਕਬਜ਼ਾ ਕਰਨ। ਉਸਨੇ ਮਹਾਰਾਜੇ ਨੂੰ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਕਿ ਸਰਕਾਰ ਖਾਲਸਾ ਦੇ ਬਾਦਸ਼ਾਹ ਸਲਾਮਤ ਸਰਦਾਰ ਰਣਜੀਤ ਸਿੰਘ ਜੀ, ਜੇ ਤੁਸੀਂ ਦਿਆਲੂ ਹੋ ਕੇ ਪੇਸ਼ਾਵਰ ਮੈਨੂੰ ਵਾਪਸ ਕਰ ਦਿਓ ਤਾਂ ਮੈਂ ਉਹਨਾਂ ਮਾਲੀਆ ਤੁਹਾਨੂੰ ਦੇਵਾਂਗਾ ਜਿੰਨਾ ਮੈਨੂੰ ਪੇਸ਼ਾਵਰ ਤੋਂ ਮਿਲਦਾ ਸੀ, ਔਰ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਪਰ ਜੇਕਰ ਤੁਸੀਂ ਮੇਰੀ ਇਹ ਬੇਨਤੀ ਨਾ ਮੰਨੀ, ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਦੂਰ ਅੰਦੇਸ਼ੀ ਹੋ, ਪਰ ਜੇ ਲਾਲਚ ਵਿੱਚ ਆ ਕੇ ਤੁਸੀਂ ਮੇਰੀ ਬੇਨਤੀ ਨਾ ਮੰਨੀ ਤਾਂ ਮੈਂ ਕਮਰਕੱਸਾ ਕਰਕੇ ਆਪਣੀ ਸਾਰੀ ਫੌਜ ਸਿਰਲੱਥ ਫੌਜੀ ਜਿਨ੍ਹਾਂ ਨੂੰ ਮਰਨ ਤੋਂ ਬਿਨਾਂ ਹੋਰ ਕੁਛ ਜਾਣਦੇ ਹੀ ਨਹੀਂ, ਉਹਨਾਂ ਨੂੰ ਇਕੱਠਿਆਂ ਕਰਕੇ ਤੁਹਾਡੇ 'ਤੇ ਹਮਲਾ ਕਰਾਂਗਾ ਅਤੇ ਤੁਹਾਡੇ ਬਾਗ ਵਿੱਚ ਅੱਗ ਲਾ ਦਿਆਂਗਾ, ਚਾਰ ਚੁਫੇਰੇ ਇਹੋ ਜਿਹੀ ਤਬਾਹੀ ਮਚਾਵਾਂਗਾ ਕਿ ਤੁਹਾਨੂੰ ਦਿਸੂ ਕਿ ਕਿਆਮਤ ਆ ਗਈ। ਫਿਰ ਮੇਰੀ ਬੇਨਤੀ ਹੈ ਕਿ ਮੇਰੀ ਬੇਨਤੀ ਵਿਚਾਰੀ ਜਾਵੇ। ਮਹਾਰਾਜ ਨੇ ਚਿੱਠੀ ਪੜ੍ਹ ਕੇ ਉਸਦਾ ਜਵਾਬ ਭੇਜਿਆ, ਲਿਖਵਾਇਆ ਕਿ ਅਸੀਂ ਬਾਗੀਆਂ ਨੂੰ ਖਤਮ ਕਰ ਦਿੱਤਾ ਹੋਇਆ ਹੈ ਅਤੇ ਦੁਸ਼ਮਣ ਦੌੜ ਗਏ ਹਨ, ਜੇਕਰ ਦੋਸਤ ਮੁਹੰਮਦ ਆਪਣੀ ਬਚੀ ਖੁਚੀ ਫੌਜ ਨੂੰ ਲੈ ਕੇ ਸਾਡੇ 'ਤੇ ਹਮਲਾ ਕਰਨਾ ਚਾਹੁੰਦਾ ਹੈ, ਜੇ ਉਸਨੇ ਇਹ ਵਿਚਾਰ ਬਣਾ ਲਿਆ ਹੈ ਅਤੇ ਅਸੀਂ ਉਸਨੂੰ ਮੈਦਾਨੇ ਜੰਗ ਵਿੱਚ ਮਿਲਣ ਲਈ ਤੁਰ ਪਏ ਹਾਂ, ਫਿਰ ਕਿਸਨੇ ਹਮਲਾ ਕਰਨਾ ਸੀ ਅਤੇ ਕਿੰਨੇ ਹੋਣਾ ਸੀ। ਇਸ ਤੋਂ ਅੱਗੇ ਦਾ ਫਿਰ ਕੱਲ੍ਹ ਨੂੰ ਵਿਚਾਰ। 1773 ਤੋਂ 1793 ਤੱਕ ਸਾਰੇ ਦੇਸ਼ ਵਿੱਚ ਇਹਨਾਂ ਦਾ ਰਾਜ ਸੀ, ਦਿੱਲੀ 'ਤੇ ਕਬਜ਼ਾ ਸੀ। ਅੰਗਰੇਜ਼ ਉਦੋਂ ਸਿਰਫ ਥੋੜ੍ਹੇ ਜਿਹੇ ਇਲਾਕੇ ਵਿੱਚ ਸਨ, ਪੂਰਬ ਦੇ ਇਲਾਕੇ। ਕਲਕੱਤਾ ਉਦੋਂ ਅੰਗਰੇਜ਼ਾਂ ਦੀ ਰਾਜਧਾਨੀ ਹੁੰਦਾ ਸੀ, ਦਿੱਲੀ 'ਤੇ ਕਬਜ਼ਾ ਸਿੱਖਾਂ ਦਾ ਸੀ, ਸਰਕਾਰ ਖਾਲਸਾ ਦੀ। ਔਰ ਇਹਨਾਂ 20 ਸਾਲਾਂ ਵਿੱਚ ਸਿੱਖ ਮਿਸਲਾਂ ਹੋਂਦ ਵਿੱਚ ਆਈਆਂ ਔਰ ਦਿੱਲੀ ਜਿੱਥੋਂ ਤੱਕ ਚਾਹੁੰਦੇ ਉੱਥੋਂ ਤੱਕ ਇਹਨਾਂ ਦਾ ਰਾਜ ਸੀ ਸਾਰੇ ਹਿੰਦੁਸਤਾਨ ਵਿੱਚ ਹੀ। ਪਰ ਦਿੱਲੀ ਓਨਾ ਚਿਰ ਹੀ ਰਹਿ ਜਿੰਨਾ ਚਿਰ ਗੁਰਦੁਆਰਾ ਸਾਹਿਬ ਸਾਰੇ ਉੱਥੋਂ ਦੇ ਤਿਆਰ ਨਹੀਂ ਹੋਏ, ਅਤੇ ਫਿਰ ਵਾਪਸ ਆ ਗਿਆ ਕਿ ਸਾਨੂੰ ਤਾਂ ਦਰਗਾਹੋਂ ਪਾਤਸ਼ਾਹੀਆਂ ਮਿਲੀਆਂ, ਅਸੀਂ ਇਹ ਪਾਤਸ਼ਾਹੀਆਂ ਕੀ ਕਰਨੀ, ਇਹ ਕੌਮ ਹੀ ਇਹ ਕਰ ਸਕਦੀ ਸੀ, ਸਿਰਫ ਇਹ ਕੌਮ ਹੀ ਇਹ ਕਰ ਸਕਦੀ। ਇਸ ਸਮੇਂ ਵਿੱਚ ਕੀ ਹੋਇਆ ਕਿ 12 ਮਿਸਲਾਂ ਦਾ ਰਾਜ ਹੈ ਪੰਜਾਬ ਵਿੱਚ, 12 ਸਿੱਖ ਮਿਸਲਾਂ ਸਿੱਖ ਸਰਦਾਰਾਂ ਦਾ। और हुण होया कि जिथे परमात्मा ने उन्हें बख्शिशा कीती उत्थे क्योंकि सारे सिंह हैं इसलिए कट्ठे रहना औखा हो जाता। बाहरों प्रेशर पवे तो फिर कट्ठे होंगे। हुण बाहरों प्रेशर रहा नहीं सी कोई, अफगान उधरों मूँह नहीं करते सन, इधरों दिल्ली वालों कोई फिक्र नहीं सी। हुण सरदारां ने आपस में ईरखा करनी शुरू कर दी, छोटे सरदारां नूं वड्डियां ने हड़पना हड़पन दियां स्कीमां बनाउणियां और आपोतापी पै गई सारे पंजाब विच। जो सुपना हुण तक सिर्फ इन्नी गल सी कि पंजाब नूं आजाद करवाउणा है मुगलां तों ते आप राज करना है बस। जदों राजे बन गए फिर आपोतापी पै गई और बिल्कुल कोई मिसल भी दूजी मिसल दे नाल नहीं सी, इकले इकले। इन इस समय विच एक बहुत परमात्मा की बख्शी हुई रूह उन्होंने भेजी जिन्हों का नाम सी सरदार साहिब सिंह बेदी। इन्हों का 1756 विच जन्म होया बेदी कुल विच। इन्होंने देखिया कि पंजाब विच सारियां मिसलां अलग अलग हैं ते कोई ऐसा जरनैल चाहिदा है जिहड़े इह सारियां मिसलां नूं इह लकीरां नूं खत्म करके एक खालसा राज कायम करे, ये सारे गहने भन के एक गहना एहो जिहा बनाया जाए कि दुनिया विच मिसाल। उन्हां दी नज़रे महाराजा रणजीत सिंह चढ़ गया। छोटी उम्र विच ही रणजीत सिंह विच 10 साल दी उदों उम्र सी जदों इन्हां दे बाप सरदार मान सिंह दा एक होर नाल दे सूबे नाल जंग होया पठान नाल। ते 10 साल दी उम्र विच एक पठान लड़ाई विच रणजीत सिंह ते टुट पिया ते रणजीत सिंह बिल्कुल काबरे नहीं और बहुत धीरज नाल ऐसा उहदा वार रोक के इस तरह मोड़वां वार कीता कि उहदा सिर धड़ तों अलग कर दिता। जिस धीरज विच ये काम होया वो सारी सिख फौज इस मिसल दी ते बहुत गहरा प्रभाव पिया ते उस दिन खुशी मनाई गई। उस तो बाद भी एक लड़ाई विच सरदार मान सिंह बीमार हो गए सी, शुकर चक्किया दे सरदार सन। उन्होंने रणजीत सिंह नूं उस लड़ाई का जरनैल थापिया 10 साल की उम्र और वो लड़ाई भी जीती। सो सरदार साहिब सिंह बेदी बेदी कुल विच महाराज जी उन्होंने उस कर इन्होंने आप अमृत छकिया गुरबाणी दा अध्ययन कीता बहुत गूढ़ा और सिखी परंपरा सिख हिस्टरी सारी देखी। उन्हां दे अंदर ये सुपना आया कि कोई ऐसा आदमी होवे जिहड़ा एक खालसा राज बना सके। रणजीत सिंह दे बाप दी डैथ हो गई जदों रणजीत सिंह 10 साल दा सी। होर विरोधी मिसलां ने इस नूं खत्म करन दी कोशिश कीती पर इस साहिब सिंह बेदी उन्होंने विच हो के रणजीत सिंह नूं बचाउंदे रहे ਸਲਾਹ ਦੇ ਕੇ ਔਰ ਵਰ ਵੀ ਦਿੰਦੇ ਰਹਿ ਕੇ ਇੱਕ ਦਿਨ ਬਹੁਤ ਤਕੜਾ ਜਰਨੈਲ ਬਣੇਗਾ। ਮਹਾਰਾਜਾ ਰਣਜੀਤ ਸਿੰਘ ਦੀ ਸ਼ਾਦੀ ਜਦੋਂ ਕਨਈਆ ਮਿਸਲ ਦਾ ਸਰਦਾਰ ਜਿਸ ਦੀ ਕਿ ਡੈਥ ਹੋ ਚੁੱਕੀ ਸੀ ਬੀਬਾ ਮਹਿਤਾਬ ਕੌਰ ਨਾਲ ਹੋਈ, ਵਿਧਵਾ ਰਾਣੀ ਰਾਜ ਕੌਰ ਉਹਨਾਂ ਦਾ ਨਾਂ ਸੀ, ਉਹ ਇਹਨਾਂ ਦੀ ਸੱਸ ਸੀ। ਲਾਹੌਰ ਵਿੱਚ ਉਸ ਵੇਲੇ ਪੰਗੀ ਮਿਸਲ ਦਾ ਕਬਜ਼ਾ ਸੀ। ਇਹ ਤਿੰਨ ਸਿੱਖ ਸਰਦਾਰ ਸਨ ਭਰਾ, ਇਹਨਾਂ ਦਾ ਲਾਹੌਰ 'ਤੇ ਕਬਜ਼ਾ ਸੀ ਪਰ ਇਹ ਆਪਸ ਵਿੱਚ ਲੜਦੇ ਰਹਿੰਦੇ ਸਨ। ਸੋ ਲਾਹੌਰ ਵਾਸੀ ਚਾਹੁੰਦੇ ਸਨ ਕਿ ਇਹਨਾਂ ਦਾ ਪਰਜਾ ਵੱਲ ਬਿਲਕੁਲ ਕੋਈ ਖਿਆਲ ਨਹੀਂ ਸੀ। ਕਸੂਰ ਦੇ ਬਾਦਸ਼ਾਹ ਨਿਜ਼ਾਮੂਦੀਨ ਨੇ ਲਾਹੌਰ 'ਤੇ ਚੜ੍ਹਾਈ ਕਰਨ ਦੀ ਸੋਚੀ। ਲਾਹੌਰ ਵਾਲੇ ਡਰ ਗਏ ਕਿ ਉਹ ਤਾਂ ਬਹੁਤ ਜ਼ਾਲਮ ਹੈ। ਉਹਨਾਂ ਨੇ ਰਣਜੀਤ ਸਿੰਘ ਲਾਗ ਦੀ ਰਿਆਸਤ ਗੁਜਰਾਂ ਵਾਲੇ ਦਾ ਸਰਦਾਰ ਸੀ ਸ਼ੁਕਰ ਚੱਕੀਆ ਮਿਸਲ ਦਾ, 18 ਸਾਲ ਦੀ ਉਮਰ, 17 ਦੀ। ਉਹਨਾਂ ਨੇ ਰਣਜੀਤ ਸਿੰਘ ਨੂੰ ਬੇਨਤੀਆਂ ਭੇਜੀਆਂ ਕਿ ਤੁਸੀਂ ਲਾਹੌਰ 'ਤੇ ਕਬਜ਼ਾ ਕਰੋ ਅਤੇ ਰਾਜ ਸੰਭਾਲੋ। ਕਨਈਆ ਮਿਸਲ ਜਿੱਥੇ ਰਣਜੀਤ ਸਿੰਘ ਦੀ ਸ਼ਾਦੀ ਹੋਈ ਉਹਨਾਂ ਦੀ ਰਾਜਧਾਨੀ ਬਟਾਲਾ ਸੀ ਗੁਰਦਾਸਪੁਰ ਵਿੱਚ। ਰਣਜੀਤ ਸਿੰਘ ਆਪ ਬਟਾਲੇ ਗਿਆ ਆਪਣੀ ਸੱਸ ਦੀ ਸਲਾਹ ਲੈਣ। ਉਹ ਬਹੁਤ ਸਿਆਣੇ ਗੁਰਸਿੱਖ ਬੀਬਾ ਸਨ। ਰਸਤੇ ਵਿੱਚ ਰਣਜੀਤ ਸਿੰਘ ਗੁਜਰਾਂ ਵਾਲੇ ਤੋਂ ਬਟਾਲੇ ਨੂੰ ਜਾਂਦਾ ਹੋਇਆ 2 ਰਾਤਾਂ ਲਾਹੌਰ ਠਹਿਰਿਆ। ਉਸਨੇ ਲਾਹੌਰ ਦਾ ਕਿਲ੍ਹਾ ਦੇਖਿਆ। ਉਸਦੇ ਅੰਦਰ ਖਾਹਿਸ਼ ਹੋਈ ਕਿ ਇਸ ਕਿਲ੍ਹੇ ਨੂੰ ਜਿੱਤਣਾ ਚਾਹੀਦਾ ਹੈ। ਇੱਥੋਂ ਇਹ ਸਾਰੀ ਉਸਦੇ ਅੰਦਰ ਕਹਾਣੀ ਸ਼ੁਰੂ ਹੋਈ। ਲਾਹੌਰ ਦਾ ਕਿਲ੍ਹਾ ਜਿਨ੍ਹਾਂ ਨੇ ਦੇਖਿਆ ਹੈ ਉਹ ਦੇਖਣ ਵਾਲਾ ਹੈ ਕਿ ਕਿਸ ਤਰ੍ਹਾਂ ਹਾਥੀ ਉੱਪਰ ਚੜ੍ਹਦੇ ਸਨ 2 ਮੰਜ਼ਿਲਾਂ ਛੱਤ 'ਤੇ, ਰਾਜੇ ਹਾਥੀਆਂ 'ਤੇ ਚੜ੍ਹ ਕੇ ਉੱਪਰ 2 ਮੰਜ਼ਿਲਾਂ, ਉੱਥੇ ਉਹਨਾਂ ਦਾ ਦਰਬਾਰ ਲੱਗਦਾ ਸੀ, ਹਾਥੀ 'ਤੇ ਚੜ੍ਹ ਕੇ ਹੀ ਉੱਤਰਦੇ ਸਨ। 2 ਰਾਤਾਂ ਇੱਥੇ ਰਹਿ ਕੇ ਬਟਾਲੇ ਗਿਆ ਅਤੇ ਰਾਣੀ ਰਾਜ ਕੌਰ ਨਾਲ ਸਲਾਹ ਕੀਤੀ। ਉਹਨਾਂ ਨੇ ਸਲਾਹ ਦਿੱਤੀ ਕਿ ਲਾਹੌਰ 'ਤੇ ਕਬਜ਼ਾ ਕਰਨਾ ਚਾਹੀਦਾ ਹੈ ਅਤੇ ਉਹ ਵੀ ਨਾਲ ਤੁਰ ਪਏ। ਦੋਵਾਂ ਨੇ 25,000 ਫੌਜ ਤਿਆਰ ਕੀਤੀ। ਇੱਕ ਪਾਸਿਓਂ ਰਣਜੀਤ ਸਿੰਘ ਨੇ ਲਾਹੌਰ 'ਤੇ ਹਮਲਾ ਕੀਤਾ, ਦੂਸਰੇ ਪਾਸਿਓਂ ਰਾਣੀ ਰਾਜ ਕੌਰ ਨੇ। ਪੰਗੀ ਸਰਦਾਰ 2 ਦੌੜ ਗਏ, ਤੀਸਰੇ ਨੇ ਆਤਮ ਸਮਰਪਣ ਕਰ ਦਿੱਤਾ। ਰਣਜੀਤ ਸਿੰਘ ਨੇ ਇਹਨਾਂ ਤਿੰਨਾਂ ਭਰਾਵਾਂ ਨੂੰ ਹੀ ਵੱਡੀਆਂ ਜ਼ਖੀਰਾਂ ਦਿੱਤੀਆਂ। ਇਹ ਉਸ ਦੀ ਬਹੁਤ ਵਡਿਆਈ ਸੀ ਕਿ ਕਿਸੇ ਨੂੰ ਵੀ ਹਰਾ ਕੇ ਉਸਨੂੰ ਕੈਦ ਕਰਨਾ ਜਾਂ ਉਸਨੂੰ, ਉਦੋਂ ਤਾਂ ਮਾਰ ਦਿੱਤਾ ਜਾਂਦਾ ਸੀ ਰਾਜੇ ਨੂੰ, ਉਹ ਜ਼ਖੀਰਾਂ ਦਿੰਦਾ ਸੀ, ਉਹਨਾਂ ਨੂੰ ਮਿੱਤਰ ਬਣਾਉਂਦਾ ਸੀ, ਜ਼ਖੀਰਾਂ ਦਿੰਦਾ। 18 ਸਾਲ ਦੀ ਉਮਰ ਵਿੱਚ ਜਦੋਂ ਅਬਦਾਲੀ ਦਾ ਪੋਤਰਾ ਸ਼ਾਹਜ਼ਮਾਨ ਲਾਹੌਰ 'ਤੇ ਕਬਜ਼ਾ ਕੀਤਾ ਅਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਸਰਬੱਤ ਖਾਲਸਾ ਮੀਟਿੰਗ ਬੁਲਾਈ ਕਿ ਇਸ ਤੋਂ ਬਾਅਦ ਇਸ ਨੇ ਅੰਮ੍ਰਿਤਸਰ ਆਉਣਾ ਹੈ। ਉਹ ਆਪਾਂ ਵਿਚਾਰੀ ਹੈ ਇੱਥੇ ਸਿਰਫ ਇੰਨਾ ਹੀ ਕਿ ਸ਼ਾਹਜ਼ਮਾਨ ਨੇ ਸਿੱਖਾਂ ਨੂੰ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਲਾਹੌਰ ਦੀ ਅਤੇ ਸਾਰੇ ਪੰਜਾਬ ਦੀ ਨਵਾਬੀ ਸਿੱਖਾਂ ਨੂੰ ਦੇਣਾ ਚਾਹੁੰਦਾ ਹੈ। ਮਤਲਬ ਕਿ ਉਹ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਨਵਾਬ ਬਣਾਉਂਦਾ ਹਾਂ, ਤੁਹਾਨੂੰ ਕੋਈ ਖਤਰਾ ਨਹੀਂ ਰਹਿਣਾ। ਬਹੁਤੇ ਸਿੱਖ ਸਰਦਾਰਾਂ ਨੇ ਇਹ ਗੱਲ ਮੰਨ ਲਈ ਕਿ ਉਸ ਕੋਲੋਂ ਔਰ ਲਾਹੌਰ ਉਸ ਨੂੰ ਜਾ ਕੇ ਮਿਲਿਆ ਜਾਵੇ। ਬਾਬਾ ਸਾਹਿਬ ਸਿੰਘ ਬੇਦੀ ਨੂੰ ਪਤਾ ਲੱਗਾ, ਉਸੇ ਵੇਲੇ ਪਹੁੰਚੇ ਅੰਮ੍ਰਿਤਸਰ, ਸਾਰੇ ਸਿੱਖ ਸਰਦਾਰਾਂ ਨੂੰ ਬੁਲਾਇਆ ਅਤੇ ਬਹੁਤ ਝਿੜਕਿਆ ਕਿ ਖਾਲਸਾ ਮੰਗਤਾ ਕਦੋਂ ਦਾ ਬਣ ਗਿਆ, ਚੋਲੀ ਕਦੋਂ ਦੀ, ਕਦੋਂ ਤੋਂ ਅੱਡਣੀ ਸਿੱਖ ਲਈ ਇਸਨੇ, ਤੁਸੀਂ ਉਹਦੇ ਕੋਲੋਂ ਕੁਛ ਲੈਣਾ ਚਾਹੁੰਦੇ ਹੋ ਜੋ ਤੁਹਾਡੇ ਕੋਲੋਂ ਥਰ ਥਰ ਕੰਬ ਰਿਹਾ ਹੈ। ਅਣਖ ਕਿੱਥੇ ਗਈ? ਜੋ ਪੜ੍ਹਾਈ ਗੁਰੂ ਗੋਬਿੰਦ ਸਿੰਘ ਜੀ ਨੇ ਪੜ੍ਹਾਈ ਸੀ, ਸਾਰੇ ਸਿੱਖ ਸਰਦਾਰਾਂ ਨੇ ਨੀਵੀਆਂ ਪਾ ਲਈਆਂ। ਉੱਧਰੋਂ ਸ਼ਾਹ ਜ਼ਮਾਨ ਦਾ ਆਦਮੀ ਜਦੋਂ ਆਇਆ ਇੱਥੇ ਸੁਨੇਹਾ ਲੈ ਕੇ, ਰੱਬ ਵੱਲੋਂ ਉਸ ਟਾਈਮ ਹੀ ਆਇਆ ਜਦੋਂ ਸਾਹਿਬ ਸਿੰਘ ਬੇਦੀ ਉੱਥੇ ਸਨ, ਅਤੇ ਸਾਰੇ ਸਰਦਾਰਾਂ ਵੱਲੋਂ ਸਾਹਿਬ ਸਿੰਘ ਬੇਦੀ ਨੇ ਉਸਨੂੰ ਕਿਹਾ ਕਿ ਜਾ ਕੇ ਸ਼ਾਹ ਜ਼ਮਾਨ ਨੂੰ ਆਖ ਦੇ ਕਿ ਧਰਤੀ ਸਾਡੀ ਹੈ, ਇੱਥੋਂ ਚੱਲਿਆ ਜਾਵੇ, ਸਾਨੂੰ ਉਸਨੇ ਦੇਣਾ ਕੀ ਹੈ, ਇਹ ਸਾਡੀ ਧਰਤੀ ਹੈ, ਤਲਵਾਰ ਦੇ ਜ਼ੋਰ ਨਾਲ ਅਸਾਂ ਰੱਖੀ ਹੈ, ਲਈ ਹੈ ਉਹਨਾਂ ਕੋਲੋਂ ਜੋ ਵਿਦੇਸੀ ਲੋਕ ਸਨ, ਅਤੇ ਤਲਵਾਰ ਦੇ ਜ਼ੋਰ ਨਾਲ ਸਾਂਭਾਂਗੇ। ਉਹ ਸੁਨੇਹਾ ਲੈ ਕੇ ਚਲੇ ਗਿਆ। ਸ਼ਾਹ ਜ਼ਮਾਨ ਬਹੁਤ ਦੁਖੀ ਹੋਇਆ ਅਤੇ ਕਹਿੰਦਾ ਕਿ ਮੈਂ ਮੁੜ ਕੇ ਆ ਕੇ ਤੁਹਾਨੂੰ ਸਬਕ ਸਿਖਾਵਾਂਗਾ। ਆਪਾਂ ਫਿਰ ਦੇਖਾਂਗੇ ਕਿ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਰੋਲ ਇਸ ਵਿੱਚ ਬਹੁਤ ਵੱਡਾ ਹੈ, ਅੰਗਰੇਜ਼ਾਂ ਨਾਲ ਸੰਧੀ ਦਾ। ਉਹ ਜਦੋਂ ਆਪਾਂ ਇਹ ਸਾਰਾ ਰੋਲ ਦੇਖਿਆ ਫਿਰ ਸਾਰੀ ਸਮਝ ਆਏਗੀ। ਵਾਹਿਗੁਰੂ ਜੀ। ਸ਼ਾਹ ਜ਼ਮਾਨ ਜੋ ਅਬਦਾਲੀ ਦਾ ਪੁੱਤਰ ਸੀ, ਉਹ ਪੰਜਾਬ 'ਤੇ ਹਮਲੇ ਕਰਦਾ ਸੀ, ਪਰ ਹੁਣ ਬਹੁਤਾ ਪੰਜਾਬ 12 ਮਿਸਲਾਂ ਦੇ ਕਬਜ਼ੇ ਵਿੱਚ ਸੀ। ਵਿੱਚ ਅਜੇ ਵੀ ਇਲਾਕਿਆਂ ਦੇ ਸੂਬੇਦਾਰ ਜਿਹੜੇ ਉਹ ਪਠਾਨ ਸਨ, ਕਸੂਰ ਦਾ ਸੂਬੇਦਾਰ ਨਿਜ਼ਾਮੂਦੀਨ ਪਠਾਨ ਸੀ, ਚਨੋਟ ਦਾ, ਮੁਲਤਾਨ ਦਾ, ਮਲੇਰਕੋਟਲੇ ਦਾ, 8-10 ਸੂਬੇਦਾਰ ਸਨ ਪਠਾਨ। ਸ਼ਾਹ ਜ਼ਮਾਨ ਨੇ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਕਿਹਾ ਕਿ ਮੈਂ ਸਾਰਾ ਪੰਜਾਬ ਹੀ ਤੁਹਾਨੂੰ ਦੇਣਾ ਚਾਹੁੰਦਾ ਹਾਂ। ਸਿੱਖ ਰਾਜੇ ਤਿਆਰ ਹੋ ਗਏ, ਮਿਸਲਾਂ ਦੇ ਸਰਦਾਰ। ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਜਾ ਕੇ ਝਿੜਕਿਆ ਉਹਨਾਂ ਨੂੰ, ਕੱਲ੍ਹ ਜੋ ਆਪਾਂ ਦੇਖਿਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਦਾ ਦੂਤ ਮੈਕਾਫ, ਅੰਗਰੇਜ਼ ਨੀਤੀ ਘੜ ਰਹੇ ਹਨ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਪਾੜਿਆ ਜਾਵੇ। ਔਰ ਬਾਬਾ ਜੀ ਇਹ ਵੀ ਜਾਣਦੇ ਸਨ ਕਿ ਜੋ ਸਤਲੁਜ ਤੋਂ ਪਾਰ ਦੀਆਂ ਰਿਆਸਤਾਂ ਹਨ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਆਦਿ, ਉਹਨਾਂ ਦਾ ਝੁਕਾਅ ਅੰਗਰੇਜ਼ਾਂ ਵੱਲ ਹੈ। ਉਹ ਉਹਨਾਂ ਰਿਆਸਤਾਂ ਦੇ ਰਾਜਿਆਂ ਨੂੰ ਜਾ ਕੇ ਮਿਲੇ, ਮਿਸਲਾਂ ਦੇ ਸਰਦਾਰਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਇਕੱਠ ਵਿੱਚ ਬਰਕਤ ਹੈ, ਆਪਾਂ ਕਿਸੇ ਦੀ ਈਨ ਨਹੀਂ ਮੰਨਣੀ ਅਤੇ ਸਿੱਖ ਰਿਆਸਤਾਂ ਦੇ ਸਾਰੇ ਰਾਜੇ ਇੱਕ ਝੰਡੇ ਵਿੱਚ ਥੱਲੇ ਇਕੱਠੇ ਹੋ ਕੇ ਖਾਲਸਾ ਰਾਜ ਕਾਇਮ ਕਰਨਾ ਚਾਹੀਦਾ ਹੈ। ਇਹ ਜੇ ਇਹਨਾਂ ਰਿਆਸਤਾਂ ਦੇ ਰਾਜਿਆਂ ਨੂੰ ਮਿਲ ਰਹੇ ਸਨ ਕਿ ਉੱਧਰੋਂ ਖਬਰ ਆਈ ਕਿ ਪੰਗੀ ਸਰਦਾਰ ਨਿਜ਼ਾਮੁਦ ਸ਼ਾਹ ਜ਼ਮਾਨ ਦੇ ਹੱਥੀਂ ਚੜ ਗਏ ਸਨ। ਸ਼ਾਹ ਜ਼ਮਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਲਾਹੌਰ ਦਾ ਵੀ ਕਬਜ਼ਾ ਲੈ ਕੇ ਦੇਊਂ ਅਤੇ ਹੋਰ ਵੀ ਬਹੁਤ ਸਾਰੀ ਰਿਆਸਤ ਪੰਜਾਬ ਵਿੱਚੋਂ। ਇਹ ਪੰਗੀ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨਾਲ ਲੜਨ ਲਈ ਤਿਆਰ ਹੋ ਗਏ। ਕਸੂਰ ਦਾ ਸੂਬੇਦਾਰ ਜੋ ਨਿਜ਼ਾਮੁਦੀਨ ਸੀ ਉਹ ਵੀ ਨਾਲ ਸੀ ਇਹਨਾਂ ਦੇ। ਗੁਜਰਾਤ ਜੋ ਗੁਜਰਾਂਵਾਲੇ ਦੇ ਨਾਲ ਲੱਗਦੀ, ਗੁਜਰਾਂਵਾਲੇ ਦੇ ਨਾਲ ਦੀ ਰਿਆਸਤ ਸੀ, ਉੱਥੇ ਲੜਾਈ ਲਈ ਦੋਵੇਂ ਫੌਜਾਂ ਤਿਆਰ ਹਨ, ਇੱਧਰੋਂ ਰਣਜੀਤ ਸਿੰਘ ਦੀ ਔਰ ਉੱਧਰੋਂ ਪੰਗੀ ਰਾਜੇ ਔਰ ਕਸੂਰ ਦੇ ਸੂਬੇਦਾਰ ਨਿਜ਼ਾਮੁਦੀਨ। ਬਾਬਾ ਸਾਹਿਬ ਸਿੰਘ ਜੀ ਨੂੰ ਪਤਾ ਲੱਗਾ, ਉਸੇ ਵੇਲੇ ਉੱਥੇ ਪਹੁੰਚੇ। ਮੈਦਾਨ ਦੇ ਦੋਵੇਂ ਪਾਸੇ ਫੌਜਾਂ ਖਲੋਤੀਆਂ ਹਨ, ਤਿਆਰ ਹਨ। ਆਪ ਬਹੁਤ ਘੋੜਾ ਭਜਾ ਕੇ ਲੈ ਕੇ ਗਏ ਔਰ ਦੋਵਾਂ ਫੌਜਾਂ ਦੇ ਵਿਚਕਾਰ ਜਾ ਕੇ ਖੜ੍ਹੇ ਹੋ ਗਏ। ਬਹੁਤ ਅਦਬ ਸਤਿਕਾਰ ਸੀ ਉਹਨਾਂ ਦਾ ਹਰ ਇੱਕ ਦੇ ਦਿਲ ਵਿੱਚ, ਕਿਉਂਕਿ ਉਹਨਾਂ ਦੇ ਅੰਦਰ ਸਿੱਖੀ ਲਈ ਦਰਦ ਸੀ। ਉਹਨਾਂ ਨੂੰ ਆਇਆਂ ਵੇਖ ਕੇ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਤਲਵਾਰ ਉਤਾਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਉਸ ਤੋਂ ਬਾਅਦ ਪੰਗੀ ਸਰਦਾਰਾਂ ਨੇ ਅਤੇ ਹੋਰ ਵੀ ਜੋ ਛੋਟੇ ਸਰਦਾਰ ਸਨ ਜਿਹੜੇ ਉਹਨਾਂ ਦੇ ਨਾਲ ਰਲ ਗਏ ਸਨ, ਉਹਨਾਂ ਨੇ ਵੀ ਸਾਰਿਆਂ ਨੇ ਆਪਣੀਆਂ ਤਲਵਾਰਾਂ ਉਤਾਰ ਕੇ ਬਾਬਾ ਜੀ ਦੇ ਸਾਹਮਣੇ ਰੱਖ ਦਿੱਤੇ। ਜਿਨ੍ਹਾਂ ਨੇ ਅੱਖੀਂ ਦੇਖਿਆ ਉਹ ਲਿਖਦੇ ਹਨ ਕਿ ਇੱਕ ਘੰਟਾ ਤਲਵਾਰਾਂ ਪਈਆਂ ਰਹੀਆਂ, ਕਿਸੇ ਨੇ ਤਲਵਾਰ ਕਿਸੇ ਦੀ ਜ਼ਰੂਰਤ ਨਹੀਂ ਸੀ ਕਿ ਤਲਵਾਰ ਨੂੰ ਹੱਥ ਲਾਉਣ ਦੀ। ਬਾਬਾ ਜੀ ਕੁਛ ਨਹੀਂ ਬੋਲੇ। ਫਿਰ ਉਹਨਾਂ ਨੇ ਆਪਣੀ ਤਲਵਾਰ ਉਤਾਰ ਕੇ ਰਣਜੀਤ ਸਿੰਘ ਦੇ ਲੱਕ ਨਾਲ ਬੱਧੀ, ਕਿਉਂਕਿ ਉਹ ਸਮਝ ਰਹੇ ਸਨ ਕਿ ਸਿੱਖ ਰਾਜ ਕਾਇਮ ਕਰਨ ਲਈ ਇੱਕ ਆਦਮੀ ਨੂੰ ਅੱਗੇ ਲੱਗਣਾ ਪੈਣਾ ਹੈ, ਇੱਕ ਆਦਮੀ ਨੂੰ ਅੱਗੇ ਲਾਉਣਾ ਪੈਣਾ ਹੈ, ਅਤੇ ਉਹ ਆਦਮੀ ਵੀ ਮਿਸਲਾਂ ਦਾ ਸਰਦਾਰ ਹੀ ਹੋਣਾ ਚਾਹੀਦਾ ਹੈ, ਜਿਸ ਕੋਲ ਫੌਜ ਹੋਵੇ, ਅਤੇ ਉਹ ਆਦਮੀ ਕਾਬਲ ਹੋਣਾ ਚਾਹੀਦਾ ਹੈ। ਅਤੇ ਉਹਨਾਂ ਨੂੰ 12 ਮਿਸਲਾਂ ਵਿੱਚੋਂ ਹੀ ਰਣਜੀਤ ਸਿੰਘ ਜੀ ਇਸ ਦੇ ਕਾਬਲ ਲੱਗੇ। ਉਹਨਾਂ ਨੇ ਫਿਰ ਪੰਗੀ ਸਰਦਾਰਾਂ ਨੂੰ ਸਮਝਾਇਆ ਕਿ ਤੁਸੀਂ ਪਠਾਣਾਂ ਦੇ ਹੱਥ ਚੜ੍ਹ ਕੇ ਆਪਣੇ ਹੀ ਭਰਾਵਾਂ ਨਾਲ ਇਹ ਕੁਛ ਕਰ ਰਹੇ ਹੋ, ਆਪਸ ਵਿੱਚ ਹੀ ਖਾਨਾ ਜੰਗੀ ਇਕੱਠੇ ਹੋ, ਆਪਾਂ ਖਾਲਸਾ ਰਾਜ ਕਾਇਮ ਕਰੀਏ। ਉਹਦੇ ਵਿੱਚ ਹੀ ਆਪਣੇ ਸਾਰਿਆਂ ਦੀ ਸ਼ਾਨ ਹੈ। ਪੰਗੀ ਸਰਦਾਰ ਵੀ ਢਿੱਲੇ ਪੈ ਗਏ, ਮੰਨ ਗਏ। ਉੱਥੇ ਹੀ ਉਸ ਦਿਨ ਹੀ ਫਿਰ ਮੈਦਾਨ ਵਿੱਚ ਹੀ ਤੈਅ ਹੋਇਆ ਕਿ ਵਿਸਾਖੀ ਵਾਲੇ ਦਿਨ 1801 ਵਿਸਾਖੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਤਿਲਕ ਲਾਇਆ ਜਾਏਗਾ ਅਤੇ ਉਸਨੂੰ ਰਾਜਾ ਥਾਪਿਆ ਜਾਏਗਾ ਸਿੱਖ ਕੌਮ ਦਾ। ਪੰਗੀ ਸਰਦਾਰ ਸਭ ਤੋਂ ਜ਼ਿਆਦਾ ਆਕੀ ਸਨ ਇੱਧਰ ਮਾਝੇ ਵਿੱਚ। ਔਰ ਆਪਾਂ ਦੇਖਾਂਗੇ ਕਿ ਕਿੰਨੀ ਇੰਟਰੀਕੇਟ ਸਾਰੀ ਕਹਾਣੀ ਹੈ ਜੋ ਅੰਗਰੇਜ਼ਾਂ ਨਾਲ ਸੰਧੀ ਕਰਨੀ ਪਈ। ਇੱਕ ਪਾਸੇ ਤਾਂ ਸਿੱਖ ਰਾਜ ਦੀ ਇੱਕ ਹੱਦ ਤੋਂ ਈਰਾਨ ਦਿਸਦਾ ਹੈ ਕਿੱਥੇ ਤੱਕ ਪਹੁੰਚ ਗਏ, ਦੂਜੇ ਪਾਸੇ ਤਿੱਬਤ ਚੀਨ ਦੀ ਸਰਹੱਦ ਤੱਕ, ਔਰ ਇੱਕ ਪਾਸੇ ਅੰਮ੍ਰਿਤਸਰ ਤੋਂ 70-80 ਮੀਲ ਦੀ ਦੂਰੀ 'ਤੇ, 1.5 ਘੰਟੇ ਦੇ ਫਾਸਲੇ 'ਤੇ ਅੰਗਰੇਜ਼ ਲੁਧਿਆਣੇ ਆ ਬੈਠਾ ਹੈ। ਇਹ ਸੰਧੀ ਕਰਕੇ, ਇਹ ਸੰਧੀ ਕਿਉਂ ਕਰਨੀ ਪਈ, ਔਰ ਇਹ ਸੰਧੀ ਦਾ ਅੱਜ ਸਿੱਖੀ ਜਿੱਥੇ ਪਹੁੰਚੀ ਹੈ, ਇਸ ਸੰਧੀ ਦਾ ਸਿੱਧਾ ਤਲਕ ਹੈ ਇਸ ਸੰਧੀ ਨਾਲ। ਸਭ ਤੋਂ ਜ਼ਿਆਦਾ ਮਾਲਵੇ ਵਿੱਚ ਸੰਤਾਂ ਨੇ ਪ੍ਰਚਾਰ ਕੀਤਾ ਸਿੱਖੀ ਦਾ, ਉਹਦਾ ਵੀ ਕਾਰਨ ਇਹੀ ਸੰਧੀ ਸੀ। ਔਰ ਸਭ ਤੋਂ ਜੋ ਦਿਲਚਸਪ ਗੱਲ ਕਿ ਜਿੱਥੇ ਆਪਾਂ ਬੈਠੇ ਹਾਂ ਇੱਥੋਂ 200 ਮੀਲ ਦੂਰ ਫਰਾਂਸ ਵਿੱਚ, ਪੈਰਿਸ ਵਿੱਚ ਇੱਕ ਆਦਮੀ ਬੈਠਾ ਹੈ ਜਿਸ ਦਾ ਨਾਂ ਹੈ ਨੈਪੋਲੀਅਨ ਬੋਨਾਪਾਰਟ। ਜੋ ਫਰਾਂਸ ਵਿੱਚ ਹੋ ਰਿਹਾ ਹੈ, ਸੰਧੀ ਜੋ ਫਰਾਂਸ ਵਿੱਚ ਵਾਪਰ ਰਿਹਾ ਹੈ, ਸੰਧੀ ਉਹਦਾ ਕਰਕੇ ਕਰਨੀ ਪਈ। ਫਰਾਂਸ ਕਿੱਥੇ ਔਰ ਪੰਜਾਬ ਕਿੱਥੇ ਔਰ ਇੰਡੀਆ ਕਿੱਥੇ ਔਰ ਨੈਪੋਲੀਅਨ ਕਿੱਥੇ ਬੈਠਾ ਔਰ ਮਹਾਰਾਜਾ ਕਿੱਥੇ ਬੈਠਾ, ਇਹ ਕਿਸ ਤਰ੍ਹਾਂ ਹੋਇਆ ਸਭ ਕੁਛ ਆਪਾਂ ਦੇਖਾਂਗੇ ਜੀ। ਜੋ ਆਪਣੇ ਵੱਡਿਆਂ ਨੇ ਘੱਲੂਘਾਰੇ ਔਰ ਜਿਨ੍ਹਾਂ ਰਾਹਾਂ ਤੋਂ ਤੁਰੇ ਉਹਨਾਂ ਦੇ ਸਦਕੇ ਆਪਾਂ ਇੱਥੇ ਬੈਠੇ ਹਾਂ, ਉਹਨਾਂ ਦੇ ਸਦਕੇ ਕੋਈ ਵੀ ਬੂਟਾ ਲਾਈਦਾ ਹੈ ਉਸਨੂੰ ਪਹਿਲਾਂ ਟਾਈਮ ਲੱਗਦਾ, ਦਰਖਤ ਬਣ ਲਈ ਫਿਰ ਫੁੱਲ ਬਣ ਲਈ ਫਿਰ ਫਲ ਲੱਗਣ ਲਈ। ਇਹ ਬੂਟੇ ਉਦੋਂ ਦੇ ਲੱਗੇ ਹੋਏ ਹਨ। ਅੱਜ ਜੋ ਤੁਸੀਂ ਕਰ ਰਹੇ ਹੋ ਇਹ ਰੰਗ ਵੀ ਸਮਾਂ ਪਾ ਕੇ ਲਿਆਏਗਾ। ਦੁਨੀਆ ਵਿੱਚ ਇਸ ਰਸਤੇ ਦੀ ਐਸੀ ਸ਼ਾਨ ਹੋਏਗੀ ਕਿ ਇਸ ਤਰ੍ਹਾਂ ਦਾ ਵੀ ਕੋਈ ਜ਼ਿੰਦਗੀ ਜੀਣ ਦਾ ਢੰਗ ਹੈ। ਦੁਨੀਆ ਵਿੱਚ ਸ਼ਰਾਬ ਪੀਣ ਦੇ, ਸਾਰੀ ਦੁਨੀਆ ਵਿੱਚ ਸ਼ਰਾਬ ਖਾਨੇ ਹਨ, ਉੱਥੇ ਦੁਨੀਆ ਜਾਇਆ ਕਰਦੀ ਦੁਨੀਆ ਨੂੰ ਭੁਲਾਉਣ ਲਈ, ਦੁਨੀਆ ਨੂੰ ਭੁੱਲਣ ਵਾਸਤੇ ਅਤੇ ਬੇਸੁਰਤ ਹੋਣ ਲਈ। ਆਹ ਇੱਕ ਆਹ ਸ਼ਰਾਬ ਖਾਨਾ ਦੁਨੀਆ 'ਚ ਖੋਲਿਆ ਹੈ ਪਰਮਾਤਮਾ ਨੇ। ਇਹ ਸ਼ਹਿਰ ਸ਼ਹਿਰ ਪਿੰਡ ਪਿੰਡ ਵਿੱਚ ਸ਼ਰਾਬ ਖਾਨਾ ਹੋਣਾ, ਇਸ ਸ਼ਰਾਬ ਖਾਨੇ ਵਿੱਚ ਲੋਕ ਆਇਆ ਕਰਨਗੇ ਸ਼ਰਾਬ ਪੀ। ਇਹਦੇ ਤੋਂ ਬਿਨਾਂ ਕਿਸੇ ਨੂੰ ਸ਼ਾਂਤੀ, ਜਿੱਧਰ ਆਦਮੀ ਜਾ ਰਿਹਾ ਹੈ ਇਸ ਸ਼ਰਾਬ ਖਾਨੇ ਤੋਂ ਬਿਨਾਂ ਕੋਈ ਪ੍ਰਾਣੀ ਸ਼ਾਂਤ ਹੋ ਨਹੀਂ ਸਕਦਾ, ਕੋਈ ਸੁਖੀ ਹੋ ਨਹੀਂ ਸਕਦਾ। ਦਿਸ ਇਜ਼ ਗੋਇੰਗ ਟੂ going to be recognized as the path of life. The holy congregation, where what we all are looking for, a life without any tension, a life without any worries, and permanent peace. Third thing, self-confidence. Fearless. Atmavishwas hove, dar na lagge duniya to. Zindagi nu vekh ke sahme na rahiye. Hamesha hi sukhi, sukhan de sagar vich rahiye. Kadi chinta lagge na aa sake. Te phir oh pritam pyara mil jaye, jehda apne varga hi kar lave. And then at the same time to meet the divine, whereby he makes us like him, embodiment of love, embodiment of compassion, embodiment of mercy, embodiment of peace, serenity. What else would we want? ਜ਼ਿੰਦਗੀ ਜੀਣ ਦਾ ਢੰਗ ਇੱਥੇ ਜੇ ਆਪਾਂ ਜੋ ਹਿਸਟਰੀ ਪੜ੍ਹ ਰਹੇ ਹਾਂ ਵਿਚਾਰ ਰਹੇ ਹਾਂ ਇਹ ਸਿੱਖਾਂ ਨੇ ਨਹੀਂ ਲਿਖੀ ਸਿੱਖਾਂ ਕੋਲ ਟਾਈਮ ਹੀ ਨਹੀਂ ਸੀ ਲਿਖਣ ਦਾ ਦੇ ਵਰ ਸੋ ਬਿਜ਼ੀ ਡੇ ਐਂਡ ਨਾਈਟ ਟੂ ਪ੍ਰੋਟੈਕਟ ਦਿਸ ਬਿਊਟੀਫੁਲ ਪੈਥ ਟੂ ਨੋਰਿਸ਼ ਦਿਸ ਪੈਥ They didn't have the time to write their own history. Only the eyewitnesses wrote the history about this path. Akhand paath vi jadon aapan karaunde haan te ohde piche karan ki hai. Without bringing the divine into our lives, we cannot become peaceful. We cannot become big enough to embrace everyone in the universe. We would remain poor, small, helpless people. By bringing him into our lives, we become so big. Our arms become so wide, our heart becomes so rich with love that we can embrace the whole universe. And in giving, the secret of happiness is giving others. And love, not attachment, not the relationships based on selfishness or some desires. No, pure love is the highest gift we can give to anyone. Akhand paath karaunde hain te parmatma nu vich leaunde hain ki maharaj ji aap ਮੁਸ਼ਕਲ ਆ ਗਈ ਹੁਣ ਇੱਕਦਮ ਆਪਣੇ ਅੰਦਰ ਅਹਿਸਾਸ ਹੁੰਦਾ ਕਿ ਪਰਮਾਤਮਾ ਵਿੱਚ ਹਨ ਇੱਕਦਮ ਹੀ ਆਪਾਂ ਚਿੰਤਾ ਤੋਂ ਆਪਣੀ ਚਿੰਤਾ ਕਿੰਨੀ ਸਾਰੀ ਸੀ ਥੋੜ੍ਹੀ ਜਿਹੀ ਰਹਿ ਜਾਂਦੀ ਹੈ ਹੁਣ ਤਾਂ ਉਹ ਵਿੱਚ ਆ ਗਏ ਹੁਣ ਜੋ ਕੁਛ ਹੋਣਾ ਉਹਨਾਂ ਦੇ ਹੁਕਮ 'ਚ ਹੋਣਾ ਕਿਉਂਕਿ ਮੈਂ ਉਹਨਾਂ 'ਤੇ ਛੱਡ ਦਿੱਤਾ ਅਤੇ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਪਾਇਆ ਉਹਦਾ ਹੁਕਮ ਬਹੁਤ ਪਿਆਰ ਨਾ ਮੰਨਦੇ ਬਸ ਗੱਲ ਖਤਮ ਹੋ ਗਈ ਹੁਣ ਜੋ ਕੁਛ ਹੋਣਾ ਪ੍ਰਵਾਨ ਹੈ